ओंकार सतनाम करता पुरख निर्भो निरवैर अकाल मूरत अजूनी सैभं गुरु प्रसाद। सन्मान जो गुरु रूप सत्संग जीओ चंद मिनट ਵਿਚਾਰਾਂ ਰਾਹੀਂ ਆਪ ਜੀ ਦੀ ਸੇਵਾ ਕਰਾਂ। ਪੇਸ਼ਕਰ ਸਨਿਮਰ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਦੀ ਸਾਹਿਬ ਨੇ ਇੱਕ ਮਸਲਾ ਛੇੜਿਆ ਅਤੇ ਜਿਸ ਦੀ ਕਾਫੀ ਤੇਜ਼ ਅਤੇ ਚਰਚਾ ਹੈ, ਉਹ ਚਰਚਾ ਚੱਲ ਰਹੀ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇੱਕ ਵਾਕ ਸਾਹਮਣੇ ਆ ਰਿਹਾ ਹੈ, ਤੋ ਉਸੇ ਦੀ ਵਿਚਾਰ ਇਸ ਵਕਤ ਮੈਂ ਆਪ ਜੀ ਦੇ ਸਾਹਮਣੇ ਰੱਖਣ ਦੀ ਨਿਮਾਣੀ ਕੋਸ਼ਿਸ਼ ਕਰ ਰਹੇ ਹਾਂ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਅਸੀਸ ਦਾ ਸਤਿਕਾਰ। ਸ਼ਬਦ ਸਤਸੰਗੀਆਂ ਨੂੰ ਜ਼ਰੂਰ ਚੇਤੇ ਹੋਵੇਗਾ, ਜਾਗਤ ਜੋਤ ਜਪੈ ਨਿਤ ਬਾਸਰ, ਏਕ ਬਿਨਾ ਮਨ ਨੈਕ ਨਾ ਆਨੇ, ਪੂਰਨ ਪ੍ਰੇਮ ਪ੍ਰਤੀਤ ਸਜੇ, ਬ੍ਰਤ ਗੋੜ ਮੜੀ ਮਠ ਭੂਲ ਨ ਮਾਨੇ, ਤੀਰਥ ਦਾਨ ਦਿਆਦਤ ਸੰਜਮ, ਏਕ ਬਿਨਾ ਨ ਏਕ ਪਛਾਨੇ, ਪੂਰਨ ਜੋਤ ਜਗੇ ਘਟ ਮੇ, ਕਬ ਖਾਲਿਸ ਤਾਹਿਨ ਖਾਲਿਸ ਜਾਨੇ। ਪ੍ਰਥਮ ਖਾਲਿਸ ਖਾਲਸਾ ਸ਼ਬਦ ਪਰਸ਼ੀਅਨ ਦਾ, ਫਾਰਸੀ ਦਾ। ਇਸ ਦੇ ਅਰਥ ਨੇ ਸ਼ੁੱਧ, ਪਾਵਨ, ਪਵਿੱਤਰ। ਮਨੁੱਖ ਦਾ ਕੁਦਰਤੀ ਸੁਭਾਅ ਹੈ ਮਹਿਲ ਤੋਂ ਘਿਰਣਾ ਆਉਂਦੀ ਹੈ, ਮਹਿਲਾ ਚੰਗਾ ਨਹੀਂ ਲੱਗਦਾ, ਮਹਿਲ ਨੂੰ ਢੱਕਣਾ ਪੈਂਦਾ ਹੈ। ਫੁੱਲਾਂ ਨੂੰ ਢੱਕਣ ਦੀ ਲੋੜ ਨਹੀਂ, ਗੰਦਗੀ ਨੂੰ ਢੱਕਣਾ ਪੈਂਦਾ। ਜਾਂ ਇੰਝ ਕਹਿ ਦਈਏ, ਜਿਸ ਨੂੰ ਢੱਕਣਾ ਪਏ ਉਹ ਗੰਦਾ ਹੀ ਹੈ, ਜਿਸ ਨੂੰ ਢੱਕਣ ਦੀ ਲੋੜ ਨਹੀਂ ਉਹ ਤੇ ਫੁੱਲਾਂ ਵਰਗਾ। ਮਨੁੱਖ ਨੇ ਵੀ ਜੋ ਕੁਛ ਛੁਪਾਇਆ ਹੁੰਦਾ ਉਹ ਠੀਕ ਨਹੀਂ ਆਉਂਦਾ। ਜੋ ਕੁਛ ਚੰਗਿਆਈਆਂ ਹੁੰਦੀਆਂ ਉਹ ਤੇ ਬੰਦਾ ਹਥੇਲੀ ਤੇ ਲਈ ਫਿਰਦਾ, ਮੈਂ ਇਹ ਕੀਤਾ, ਮੈਂ ਇਹ ਕੀਤਾ, ਮੈਂ ਇਹ ਕੀਤਾ। ਬੜੇ ਬੜੇ ਮੰਦਰਾਂ ਦੇ ਉੱਤੇ ਲਿਖੀਆਂ ਹੋਈਆਂ ਸਿਲਾਂ ਗੁਰਦੁਆਰਿਆਂ 'ਚ, ਮੈਂ ਇਤਨਾ ਦਾਨ ਦਿੱਤਾ, ਮੈਂ ਇਤਨਾ ਦਾਨ ਦਿੱਤਾ ਹੈ। ਅੱਜ ਤੱਕ ਕਿਸੇ ਗੁਰਦੁਆਰੇ ਇੱਕ ਸਿਲਾ ਵੀ ਨਹੀਂ ਦੇਖੀ ਜਿੱਥੇ ਲਿਖਿਆ ਹੋਵੇ ਮੈਂ ਇਤਨਾ ਝੂਠ ਵੀ ਬੋਲਿਆ, ਮੈਂ ਇਤਨੀ ਬੇਈਮਾਨੀ ਵੀ ਕੀਤੀ ਹੈ, ਮੈਂ ਇਤਨਾ ਅਨਰਥ ਵੀ ਕੀਤਾ। ਉਹ ਤਾਂ ਬੰਦਾ ਛੁਪਾਉਂਦਾ। ਜੋ ਇਸਨੇ ਚੰਗਾ ਕੀਤਾ ਹੁੰਦਾ ਮਨੁੱਖ ਦੋ ਹੱਥਾਂ 'ਤੇ ਲਈ ਫਿਰਦਾ, ਅਤੇ ਜੋ ਕੁਛ ਇਸਨੇ ਐਸਾ ਕੀਤਾ ਜਿਸ ਤੋਂ ਸਮਾਜ ਦੇ ਅੰਦਰ ਘਿਰਣਾ ਪੈਦਾ ਹੋ ਸਕਦੀ ਹੈ ਉਹਦੇ 'ਤੇ ਸੌ ਸੌ ਪੜਦੇ ਪਾਉਂਦਾ। ਖਾਲਿਸ ਖਾਲਸਾ, ਪਾਵਨ, ਪਵਿੱਤਰ, ਸ਼ੁੱਧ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਖਾਲਸੇ ਦੀ ਵਿਆਖਿਆ ਕਰ ਰਹੇ ਨੇ ਅਤੇ ਸਿਆਣੇ ਫਿਰ ਆਪੇ ਹੀ ਅੰਦਾਜ਼ਾ ਲਾਉਣ, ਕਿਉਂਕਿ ਇਹਨਾਂ ਨੇ ਜੋ ਕੁਝ ਦਰਦੀ ਸਾਹਿਬ ਨੇ ਕਿਹਾ ਨਾ, ਮੈਂ ਤਾਂ ਇੱਕ ਦਿਨ ਵੀ ਨਹੀਂ ਚੱਲ ਸਕਦਾ ਉਸ ਹਿਸਾਬ ਨਾਲ ਜਿਵੇਂ ਕਹਿੰਦੇ ਪਹਿਲਾਂ। ਕਈਆਂ ਨੇ ਤਾਂ ਮਹੀਨਾ ਕੱਟਿਆ ਆਉਣਾ ਅਤੇ ਕਈਆਂ ਨੇ ਸਾਲਾਂ ਵਧੀ ਕੱਟੇ ਹੋਣ, ਮੈਂ ਤਾਂ ਇੱਕ ਦਿਨ ਵੀ ਨਹੀਂ ਕੱਟ ਸਕਦਾ। ਮੁਕਤਸਰ ਅਰਥ ਕਰਾਂ, ਜਾਗਤ ਜੋਤ ਜਪੈ ਨਿਤ ਬਾਸਰ, ਏਕ ਬਿਨਾ ਮਨ ਨੈਕ ਨਾ ਆਨੇ, ਪੂਰਨ ਪ੍ਰੇਮ ਪ੍ਰਤੀਤ ਸਜੇ, ਬ੍ਰਤ ਗੋੜ ਮੜੀ ਮਠ ਬਉਲ ਨ ਮਾਨੇ। ਪ੍ਰਥਮ ਪਰਮਾਤਮਾ ਜਾਗਿਆ ਹੋਇਆ, ਸਤਿਗੁਰ ਜਾਗਤਾ ਹੈ ਦੇਵ, ਈਸ਼ਵਰ ਦੇ ਸੋਣਾ ਨਹੀਂ ਹੈ। ਭਗਵਾਨ ਦੇ ਨਿੰਦਰਾ ਨਹੀਂ ਹੈ, ਈਸ਼ਵਰ ਦੇ ਉਹ ਸਦਾ ਜਾਗਿਆ ਹੋਇਆ। ਇਤਨਾ ਵੱਡਾ ਇਹ ਬ੍ਰਹਿਮੰਡ ਚੱਲ ਰਿਹਾ ਹੈ, ਅਗਰ ਇਸ ਨੂੰ ਚਲਾਉਣ ਵਾਲਾ ਹੀ ਸੌਂ ਜਾਏ, ਅਰਬਾਂ ਖਰਬਾਂ ਸੂਰਜ ਚੰਦ ਤਾਰੇ ਆਵਾਜ਼ ਤੋਂ ਵੀ ਤਿੱਖੀ ਗਤੀ ਨਾਲ ਚੱਲ ਰਹੇ ਨੇ, ਅਗਰ ਇਹਨਾਂ ਨੂੰ ਚਲਾਉਣ ਵਾਲਾ ਹੀ ਸੌਂ ਗਏ ਤਾਂ ਸਾਰੇ ਹੀ ਟਕਰਾ ਜਾਣਗੇ। ਪਰ ਕਿਧਰੇ ਵੀ ਐਕਸੀਡੈਂਟ ਨਹੀਂ ਆਉਂਦਾ, ਟਕਰਾਵ ਨਹੀਂ ਆਉਂਦਾ। ਇੱਕ ਸੈਕਿੰਡ ਲਈ ਵੀ ਕਿਧਰੇ ਬੱਸ ਦਾ ਡਰਾਈਵਰ ਸੌਂ ਜਾਏ ਤਾਂ ਗਈ ਬੱਸ। ਇਤਨਾ ਵੱਡਾ ਬ੍ਰਹਿਮੰਡ ਕੋਈ ਸੂਰਜ ਸੂਰਜ ਨਾਲ ਨਹੀਂ ਟਕਰਾਉਂਦਾ, ਕੋਈ ਚੰਦਰਮਾ ਚੰਦਰਮਾ ਦੇ ਨਾਲ ਨਹੀਂ ਟਕਰਾਉਂਦਾ, ਕੋਈ ਗ੍ਰਹਿ ਗ੍ਰਹਿ ਦੇ ਨਾਲ ਨਹੀਂ ਟਕਰਾ ਰਿਹਾ। ਅਰਬਾਂ ਖਰਬਾਂ ਸੂਰਜ ਚੰਦ ਤਾਰੇ ਨੇ, ਕਈ ਕੋਟ ਸਸੀਅਰ ਸੂਰ ਨਿਕੱਤਰ। ਸਾਹਿਬ ਕਹਿੰਦੇ ਨੇ ਉਹ ਜਾਗਿਆ ਹੋਇਆ, ਪਰ ਬ੍ਰਹਿਮੰਡ ਵਿੱਚ ਬਹੁਤ ਕੁਛ ਸੁੱਤਾ ਹੋਇਆ, ਸੁੱਤਾ ਹੋਇਆ। ਸਤਿਗੁਰ ਜਾਗਤਾ ਹੈ ਦੇਵ, ਜਿਸ ਦੀ ਇੰਝ ਗੁਰੂ ਅਰਜਨ ਦੇਵ ਜੀ ਵਿਆਖਿਆ ਕਰਦੇ ਨੇ, ਧਨ ਸੂਤੀ ਫਿਰ ਸਦ ਜਾਗੰਤਾ। ਪਰਮਾਤਮਾ ਸਦਾ ਜਾਗਿਆ ਹੋਇਆ ਹੈ, ਜੀਵ ਸਦਾ ਸੁੱਤਾ ਹੋਇਆ ਹੈ। ਜਾਗੇ ਹੋਏ ਦਾ ਜਾਗੇ ਨਾਲ ਮਿਲਾਪ ਹੁੰਦਾ ਹੈ, ਸੁੱਤੇ ਹੋਏ ਦਾ ਜਾਗੇ ਨਾਲ ਨਹੀਂ, ਜਾਗੇ ਹੋਏ ਦਾ ਸੁੱਤੇ ਨਾਲ। ਦੋ ਸੁੱਤੇ ਨੀਂਦ ਦੇ ਚ ਨੇ, ਕੁਛ ਵੀ ਪਤਾ ਨਹੀਂ। ਇੱਕ ਜਾਗਿਆ ਹੋਇਆ, ਇੱਕ ਸੁੱਤਾ ਹੋਇਆ, ਤਾਂ ਵੀ ਇੱਕ ਦੂਸਰੇ ਦਾ ਪਤਾ ਨਹੀਂ। ਦੋਵੇਂ ਜਾਗੇ ਹੋਏ ਹੋਣੇ ਚਾਹੀਦੇ ਨੇ। ਈਸ਼ਵਰ ਜਾਗਿਆ ਹੋਇਆ, ਜੀਵਨ ਸੁੱਤਾ ਹੋਇਆ, ਤੇ ਜੀਵਨ ਦੇ ਗੁਰਬਾਣੀ ਨੇ ਚਾਰ ਭਾਗ ਕੀਤੇ ਨੇ। ਪ੍ਰਥਮ ਪੱਥਰ, ਫਿਰ ਬਨਸਪਤੀ, ਫਿਰ ਪਸ਼ੂ ਪਕਸ਼ੀ, ਫਿਰ ਮਨੁੱਖ। ਮਨੁੱਖ ਨੂੰ ਅਸ਼ਰਫੁਲ ਮਖਲੂਕਾਤ ਜਿਹੜਾ ਕਿਹਾ ਹੈ, ਉਹ ਮੈਂ ਇਸ ਵਾਸਤੇ ਬਾਕੀਆਂ ਨਾਲੋਂ ਜ਼ਿਆਦਾ ਜਾਗਿਆ ਹੈ। ਪੱਥਰ ਪੂਰਾ ਸੁੱਤਾ ਹੋਇਆ, ਔਰ ਆਪ ਸੁਣ ਕੇ ਹੈਰਾਨ ਹੋਵੋਗੇ, ਗੁਰਬਾਣੀ ਪੱਥਰ ਨੂੰ ਜੂਨ ਮੰਨਦੀ ਹੈ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦਾ ਵਾਕ, ਕਈ ਜਨਮ ਸੈਲ ਗਿਰ ਕਰਿਆ। ਪਤਾ ਨਹੀਂ ਕਿਤਨੇ ਸਮੇਂ ਤੱਕ ਇਹ ਮਨੁੱਖ ਤੋਂ ਪੱਥਰ ਹੀ ਰਿਹਾ। ਪਤਾ ਨਹੀਂ ਪੱਥਰ ਕਦੋਂ ਮਿੱਟੀ ਬਣਿਆ, ਮਿੱਟੀ ਕਦੋਂ ਬਨਸਪਤੀ ਬਣੀ, ਬਨਸਪਤੀ ਚੱਲਦੀ ਚੱਲਦੀ ਕਦ ਪਸ਼ੂ ਪਕਸ਼ੀ ਬਣੀ, ਅਤੇ ਪਸ਼ੂ ਪਕਸ਼ੀ ਕਿਤਨੀ ਲੰਬੀ ਯਾਤਰਾ ਤੋਂ ਬਾਅਦ ਬਣੇ ਮਨੁੱਖ। ਆਪ ਸੁਣ ਕੇ ਹੈਰਾਨ ਹੋਵੋਗੇ, ਅਜੋਕਾ ਵਿਗਿਆਨ ਇਸ ਨਾਲ ਸਹਿਮਤ ਹੋ ਗਿਆ, ਸਾਇੰਸ ਸਹਿਮਤ ਹੁੰਦੀ ਜਾ ਰਹੀ ਹੈ। ਈਸ਼ਵਰ ਜਾਗਿਆ ਹੋਇਆ ਹੈ। ਇਹ ਧਰਤੀ ਸੂਰਜ ਦਾ ਟੁਕੜਾ ਹੈ, ਸੂਰਜ ਅੱਗ ਦਾ ਗੋਲਾ ਹੈ। ਇਹ ਜਦ ਠੰਡੀ ਹੋਈ ਤਾਂ ਪੱਥਰ ਪੱਥਰ ਸੀ। ਇਸ ਪੱਥਰ ਨੂੰ ਹਜ਼ਾਰਾਂ ਸਾਲ ਲੱਗ ਗਏ ਮਿੱਟੀ ਬਣਨ ਦੇ, ਕਿ ਮਿੱਟੀ ਨੂੰ ਅਨੰਤ ਕਾਲ ਲੱਗਿਆ ਬਨਸਪਤੀ ਬਣਨ ਦੇ। ਪੱਥਰ ਪੂਰਾ ਸੁੱਤਾ ਹੋਇਆ ਹੈ, ਪੱਥਰ ਵਿੱਚ ਭੁੱਖ ਨਹੀਂ, ਪਿਆਸ ਨਹੀਂ, ਪੱਥਰ ਮੁਰਝਾਉਂਦਾ ਨਹੀਂ, ਖਿੜਦਾ ਨਹੀਂ। ਪੱਥਰ ਦੀ ਕੋਈ ਸਮਾਜਿਕ ਜ਼ਿੰਮੇਵਾਰੀ ਨਹੀਂ, ਪੱਥਰ ਦੀ ਕੋਈ ਧਾਰਮਿਕ ਜ਼ਿੰਮੇਵਾਰੀ ਨਹੀਂ, ਪੱਥਰ ਦੀ ਕੋਈ ਰਾਜਨੀਤਿਕ ਜ਼ਿੰਮੇਵਾਰੀ ਨਹੀਂ। ਪੱਥਰ ਦੁੱਖ ਸੁੱਖ ਤੋਂ ਵੀ ਨਿਆਰਾ ਹੈ। ਦੋ ਸ਼ਬਦ ਬਰਦਾਸ਼ਤ ਕਰਨਾ। ਸੰਤ ਕੈਸਾ ਹੁੰਦਾ ਹੈ, ਕਹਿੰਦੇ ਦੁੱਖ ਸੁੱਖ ਤੋਂ ਨਿਆਰਾ ਹੁੰਦਾ ਹੈ, ਪੱਥਰ ਦੁੱਖ ਸੁੱਖ ਤੋਂ ਨਿਆਰਾ ਹੈ। ਹਰ ਇੱਕ ਸੋਕ ਤੋਂ ਨਿਆਰਾ ਹੈ ਸੰਤ, ਹਰ ਇੱਕ ਸੋਕ ਤੋਂ ਨਿਆਰਾ ਹੈ ਪੱਥਰ। ਕਹਿੰਦੇ ਨੇ ਜਿਹੜੀ ਚੀਜ਼ ਮਨੁੱਖ ਦੇ ਅਨੁਭਵ ਦੇ ਚ ਨਾ ਹੋਵੇ, ਮਨੁੱਖ ਉਸ ਦੀ ਮੰਗ ਨਹੀਂ ਕਰ ਸਕਦਾ। ਅਗਰ ਮਨੁੱਖ ਸੁੱਖ ਦੀ ਮੰਗ ਕਰਦਾ ਹੈ, ਤਰ੍ਹਾਂ ਤਰ੍ਹਾਂ ਦੇ ਹਾਦਸਿਆਂ ਤੋਂ ਬਚਣਾ ਚਾਹੁੰਦਾ ਹੈ, ਤੇ ਜ਼ਿੰਮੇਵਾਰੀਆਂ ਦੇ ਬੋਝਾਂ ਤੋਂ ਵੀ ਬਚਣਾ ਚਾਹੁੰਦਾ ਹੈ, ਇਸ ਤਰ੍ਹਾਂ ਦੀ ਜ਼ਿੰਦਗੀ ਇਸਨੇ ਦੇਖੀ ਹੈ, ਦੇਖੀ ਹੈ, ਭਾਵੇਂ ਅਚੇਤਪਣੇ 'ਚ ਹੀ ਦੇਖੀ ਹੋਵੇ, ਪਰ ਸੰਸਕਾਰ ਮੌਜੂਦ ਨੇ। ਕਿਤਨੀ ਮਿਹਨਤ ਕਰਦੇ ਹਾਂ, ਜੈਸੇ ਇੱਕ ਨਵਾਂ ਜਨਮਿਆ ਬੱਚਾ ਹੈ, ਉਹਨੂੰ ਕੁਛ ਵੀ ਪਤਾ ਨਹੀਂ ਹੈ ਪਾਣੀ ਦਾ, ਲੇਕਿਨ ਪਿਆਸ ਤੇ ਹੈ ਉਸਦੇ ਕੋਲ। ਤੇ ਪਿਆਸ ਕਿਵੇਂ ਬੁਝੇਗੀ, ਇਸ ਨੂੰ ਪਾਣੀ ਦਾ ਕੋਈ ਗਿਆਨ ਨਹੀਂ, ਪਾਣੀ ਦੇਖਿਆ ਵੀ ਨਹੀਂ ਅਜੇ, ਅਜੇ ਤੇ ਆਇਆ ਜਗਤ ਦੇ, ਅਜੇ ਤੇ ਮਾਂ ਦੀ ਗੋਦ ਦੇ ਹੈ। ਇਹਨੂੰ ਭੁੱਖ ਵੀ ਲੱਗਦੀ ਹੈ, ਪਰ ਕੁਛ ਵੀ ਖੁਰਾਕ ਦਾ ਪਤਾ ਨਹੀਂ ਹੈ। ਭੁੱਖ ਕਿਵੇਂ ਮਿਟੇਗੀ ਇਹ ਵੀ ਨਹੀਂ ਪਤਾ, ਲੇਕਿਨ ਭੁੱਖ ਹੈ। ਇਸ ਕੋਲ ਸਿਰਫ ਰੋਣਾ ਹੈ, ਭੁੱਖ ਰੁਲਾ ਦਿੰਦੀ ਹੈ, ਪਿਆਸ ਤੜਪਾ ਦਿੰਦੀ ਹੈ। ਪਿਆਸ ਪਾਣੀ ਨਾਲ ਬੁਝੇਗੀ ਇਸ ਨੂੰ ਕੋਈ ਪਤਾ ਨਹੀਂ, ਇਹ ਭੁੱਖ ਦੁੱਧ ਨਾਲ ਮਿਟੇਗੀ, ਭੋਜਨ ਨਾਲ ਮਿਟੇਗੀ ਇਸ ਨੂੰ ਕੋਈ ਬੋਧ ਨਹੀਂ, ਲੇਕਿਨ ਭੁੱਖ ਰੋਣ 'ਤੇ ਮਜਬੂਰ ਕਰਦੀ ਹੈ, ਕਿਉਂਕਿ ਮਨੁੱਖੀ ਬੱਚੇ ਦਾ ਕੁਛ ਅੰਗ ਜਾਗ ਗਿਆ ਹੈ। ਪੱਥਰ ਵਿੱਚ ਭੁੱਖ ਨਹੀਂ, ਪਿਆਸ ਨਹੀਂ, ਪੱਥਰ ਵਿੱਚ ਸੁੱਖ ਨਹੀਂ ਦੁੱਖ ਨਹੀਂ, ਪੱਥਰ ਵਿੱਚ ਹਾਸਾ ਨਹੀਂ ਰੋਣਾ ਨਹੀਂ, ਪੱਥਰ ਮੁਰਝਾਉਂਦਾ ਨਹੀਂ ਕੁਮਲਾਉਂਦਾ ਨਹੀਂ ਔਰ ਖੇੜਾ ਵੀ ਨਹੀਂ। ਕਹਿੰਦੇ ਸੰਤ ਵੀ ਇਹਨਾਂ ਗੱਲਾਂ ਤੋਂ ਨਿਆਰਾ ਹੀ ਜਾਂਦਾ, ਦੁੱਖ ਸੁੱਖ ਤੋਂ ਨਿਆਰਾ ਹੁੰਦਾ। ਤਾਂ ਪੱਥਰ ਵੀ ਨਿਆਰਾ, ਦੁੱਖ ਸੁੱਖ ਤੋਂ ਨਿਆਰੀ ਅਵਸਥਾ ਮਨੁੱਖ ਨੇ ਜ਼ਰੂਰ ਦੇਖੀ ਹੈ, ਇਹ ਵੀ ਮੈਂ ਅਰਜ਼ ਕਰਦੇ ਹਾਂ। ਇਸ ਚੱਕਰ 'ਚ ਨਾ ਪੈਣਾ ਕਿ ਸੁੱਖ 'ਤੇ ਸਾਡੀ ਮੰਗ ਹੈ, ਸੁੱਖ ਆਪਣੀ ਤਰ੍ਹਾਂ ਦਾ ਬੋਝ ਹੈ, ਦੁੱਖ ਆਪਣੀ ਤਰ੍ਹਾਂ ਦੇ ਬੋਝ ਨੇ। ਕੋਈ ਸੁੱਖਾਂ ਦੇ ਬੋਝ ਥੱਲੇ ਦੱਬੇ ਹੋਏ ਨੇ, ਕੋਈ ਦੁੱਖਾਂ ਦੇ ਬੋਝ ਥੱਲੇ ਦੱਬੇ ਹੋਏ ਨੇ, ਇਹ ਗੱਲ ਵੱਖਰੀ ਹੈ ਕਿ ਬਹੁਤਿਆਂ ਨੇ ਦੁੱਖਾਂ ਦੇ ਬੋਝ ਦੇਖੇ ਨੇ, ਲੇਕਿਨ ਬਥੇਰਿਆਂ ਨੇ ਸੁੱਖਾਂ ਦੇ ਵੀ ਬੋਝ ਦੇਖੇ ਨੇ। ਦੇਖੇ ਹੈ ਕਿ ਦੁੱਖ ਵੀ ਮਨੁੱਖ ਨੂੰ ਆਪਣੀ ਥਾਂ ਤੋਂ ਹਿਲਾ ਦਿੰਦਾ, ਸੁੱਖ ਵੀ ਆਪਣੀ ਥਾਂ ਤੋਂ ਹਿਲਾ ਦਿੰਦਾ, ਬਲਕਿ ਸੁੱਖ ਜ਼ਿਆਦਾ ਹਿਲਾ ਦਿੰਦਾ। ਕਿਤਨੇ ਦੁਖੀ ਮਨੁੱਖ ਨਾਸਤਿਕ ਨੇ, ਜਿਤਨੇ ਸੁਖੀ ਮਨੁੱਖ ਨਾਸਤਿਕ ਨੇ। ਸੁੱਖ ਵੀ ਮਨੁੱਖ ਨੂੰ ਆਪਣੀ ਥਾਂ ਤੋਂ ਹਿਲਾ ਦਿੰਦਾ, ਦੁੱਖ ਵੀ ਮਨੁੱਖ ਨੂੰ ਆਪਣੀ ਥਾਂ ਤੋਂ ਹਿਲਾ ਦਿੰਦਾ। ਪੱਥਰ ਦੁਖੀ ਨਹੀਂ ਆਉਂਦਾ, ਸੁਖੀ ਨਹੀਂ ਆਉਂਦਾ। ਪੱਥਰ ਦੀ ਕੋਈ ਸਮਾਜਿਕ ਜ਼ਿੰਮੇਵਾਰੀ ਨਹੀਂ, ਪੱਥਰ ਵਿੱਚ ਆਵਾਜ਼ ਵੀ ਨਹੀਂ, ਅਲਫਾਜ਼ ਵੀ ਨਹੀਂ। ਲੇਕਿਨ ਸਹਿਜੇ ਸਹਿਜੇ ਇਹ ਜੀਵਨ ਗਤੀਮਾਨ ਰਿਹਾ, ਪੱਥਰ ਪੂਰਾ ਸੁੱਤਾ ਹੋਇਆ, ਪਰਮਾਤਮਾ ਪੂਰਨ ਜਾਗਿਆ ਹੋਇਆ, ਪੱਥਰ ਪੂਰਾ ਸੁੱਤਾ ਹੋਇਆ। ਯਾਤਰਾ ਜੀਵਨ ਦੀ ਪੱਥਰਾਂ ਤੋਂ ਆਰੰਭ ਹੋਈ, ਇਸ ਵਾਸਤੇ ਪੱਥਰਾਂ ਦੀ ਮਮਤਾ ਤੇ ਅੱਜ ਵੀ ਮੌਜੂਦ ਕਿਸੇ ਨਾ ਕਿਸੇ ਰੂਪ ਵਿੱਚ, ਬੜੀ ਪ੍ਰਬਲ ਰੂਪ ਵਿੱਚ ਮੌਜੂਦ ਹੈ। ਮਨੁੱਖ ਪੱਥਰ ਦੀ ਮੂਰਤੀ ਬਣਾਉਣਾ ਚਾਹੁੰਦਾ ਹੈ, ਆਪਣੀ ਮੂਰਤੀ ਵੀ ਪੱਥਰ ਦੀ ਬਣਾਉਣਾ ਚਾਹੁੰਦਾ ਹੈ, ਪਰ ਕੌਣ ਦੱਸੇ ਪੱਥਰ ਦੀ ਮੂਰਤੀ ਤਾਂ ਪਤਾ ਨਹੀਂ ਕਿਤਨੇ ਸਮੇਂ ਤੱਕ ਤੁਰਿਆ, ਰਿਹਾ ਹੀ ਪੱਥਰ ਹੈ। ਕਹਿੰਦੇ ਨੇ ਖਿੱਚ ਆਉਂਦੀ ਹੈ ਮਾਜ਼ੀ ਦੀ, ਖਿੱਚ ਆਉਂਦੀ ਹੈ ਭਵਿਸ਼ ਦੀ, ਇਹ ਪਿਛੋਕੜ ਵੀ ਖਿੱਚਦਾ ਹੈ, ਪੱਥਰ ਵੀ ਖਿੱਚਦਾ ਹੈ, ਮਨੁੱਖ ਰਿਹਾ ਹੈ ਪੱਥਰ। ਸਹਿਜੇ ਸਹਿਜੇ ਲੰਬੀ ਯਾਤਰਾ ਤੋਂ ਬਾਅਦ ਇਹ ਪੱਥਰ ਬਣਿਆ ਬਨਸਪਤੀ, ਬਨਸਪਤੀ ਵਿੱਚ ਪਿਆਸ ਪੈਦਾ ਹੋ ਗਈ, ਬਨਸਪਤੀ ਕੁਮਲਾਉਂਦੀ ਹੈ, ਖਿੜਦੀ ਹੈ। ਬਨਸਪਤੀ ਮੌਸਮ ਤੋਂ ਵੀ ਪ੍ਰਭਾਵਿਤ ਆਉਂਦੀ ਹੈ, ਗਰਮੀ ਤੋਂ ਪ੍ਰਭਾਵਿਤ ਆਉਂਦੀ ਹੈ, ਸਰਦੀ ਤੋਂ ਪ੍ਰਭਾਵਿਤ ਆਉਂਦੀ ਹੈ। ਬਨਸਪਤੀ ਥੋੜ੍ਹਾ ਜਿਹਾ ਦੁੱਖ ਸੁੱਖ ਵੀ ਮਹਿਸੂਸ ਕਰਦੀ ਹੈ, ਕਿਉਂਕਿ ਥੋੜ੍ਹਾ ਜਿਹਾ ਜਾਗ ਗਈ ਹੈ, ਥੋੜ੍ਹੀ ਜਿਹੀ ਜਾਗਰਤੀ ਪੈਦਾ ਹੋ ਗਈ ਹੈ। ਲੇਕਿਨ ਬਨਸਪਤੀ ਦੀ ਵੀ ਕੋਈ ਸਮਾਜਿਕ ਜ਼ਿੰਦਗੀ, ਧਾਰਮਿਕ ਜ਼ਿੰਦਗੀ, ਰਾਜਨੀਤਿਕ ਜ਼ਿੰਦਗੀ ਨਹੀਂ। ਥੋੜ੍ਹੀ ਜਿਹੀ ਬਨਸਪਤੀ ਜਾਗ ਗਈ ਹੈ, ਦੁੱਖ ਸੁੱਖ ਮਹਿਸੂਸ ਕਰਦੀ ਹੈ, ਕੁਮਲਾਉਂਦੀ ਹੈ, ਖਿੜਦੀ ਹੈ, ਮੌਸਮ ਦਾ ਅਸਰ ਵੀ ਕਬੂਲ ਕਰਦੀ ਹੈ, ਔਰ ਇਸ ਦੇ ਅੰਦਰ ਪਿਆਸ ਪੈਦਾ ਹੋ ਗਈ ਹੈ, ਪਾਣੀ ਚਾਹੀਦਾ ਚਾਹੀਦਾ, ਨਾ ਮਿਲੇ ਤੋ ਤੜਪਦੀ ਹੈ, ਕੁਮਲਾਉਂਦੀ ਹੈ, ਮੁਰਝਾ ਜਾਂਦੀ ਹੈ, ਖਤਮ ਹੋ ਜਾਂਦੀ ਹੈ। ਜਲ ਬਿਨ ਸਾਖ ਕੁਮਲਾਵਤੀ ਉਪਜੇ ਨਾ ਹੀ ਦਾਮ। ਬਨਸਪਤੀ ਲੰਬੀ ਯਾਤਰਾ ਤੋਂ ਬਾਅਦ ਪਸ਼ੂ ਪਕਸ਼ੀ ਬਣੇ, ਪਸ਼ੂ ਪਕਸ਼ੀ ਜਿੱਥੇ ਪਿਆਸ ਹੈ, ਭੁੱਖ ਵੀ ਪੈਦਾ ਹੋਈ ਹੈ, ਮੇਰੇ ਪਾਣੀ ਨਾਲ ਗੱਲ ਨਹੀਂ ਬਣੇਗੀ, ਭੋਜਨ ਵੀ ਚਾਹੀਦਾ। ਬਨਸਪਤੀ ਸਿਰਫ ਪਿਆਸ ਹੈ, ਪੱਥਰ ਵਿੱਚ ਪਿਆਸ ਵੀ ਨਹੀਂ, ਭੁੱਖ ਵੀ ਨਹੀਂ। ਬਨਸਪਤੀ ਵਿੱਚ ਪਿਆਸ ਹੈ, ਪਸ਼ੂ ਵਿੱਚ ਪਿਆਸ ਵੀ ਹੈ, ਭੁੱਖ ਵੀ ਹੈ। ਪੱਥਰ ਦੁੱਖ ਸੁੱਖ ਮਹਿਸੂਸ ਨਹੀਂ ਕਰਦਾ, ਬਨਸਪਤੀ ਕਰਦੀ ਹੈ, ਪਸ਼ੂ ਪਕਸ਼ੀ ਕਰਦੇ ਨੇ। ਪਸ਼ੂ ਪਕਸ਼ੀ ਜ਼ਿਆਦਾ ਦੁੱਖ ਸੁੱਖ ਮਹਿਸੂਸ ਕਰਦੇ ਨੇ, ਜ਼ਿਆਦਾ ਜਾਗ ਗਏ ਨੇ। ਜਿੱਥੇ ਬਨਸਪਤੀ 2% ਜਾਗੀ ਉੱਥੇ ਪਸ਼ੂ ਪਕਸ਼ੀ 5-6% ਜਾਗ ਗਏ ਨੇ। ਅੱਗੇ ਚਲੀਏ, ਇਹ ਮਨੁੱਖ ਇਸ ਦੇ ਅੰਦਰ ਪਿਆਸ ਤੇ ਹੈ, ਭੁੱਖ ਵੀ ਹੈ, ਸੁੱਖ ਦੁੱਖ ਵੀ ਨੇ, ਸਰਦੀ ਗਰਮੀ ਤੋਂ ਵੀ ਇਹ ਪ੍ਰਭਾਵਿਤ ਹੁੰਦਾ ਹੈ। ਲੇਕਿਨ ਮਨ ਬਣ ਗਿਆ, ਵਿਕਸਿਤ ਹੋ ਗਿਆ, ਵਿਚਾਰ ਸ਼ਕਤੀ ਚੱਲ ਪਈ, ਇਹ ਸੋਚਣ ਲੱਗ ਪਿਆ, ਇਸਦੇ ਕੋਲ ਇੱਕ ਨਵੇਂ ਦੁੱਖ ਨੇ ਜਨਮ ਲਿਆ ਜੋ ਪਸ਼ੂਆਂ ਕੋਲ ਨਹੀਂ ਹੈ, ਬਨਸਪਤੀ ਕੋਲ ਨਹੀਂ ਹੈ, ਪੱਥਰ ਕੋਲ ਤੇ ਹੈ ਹੀ ਨਹੀਂ। ਇਸ ਵਾਸਤੇ ਰੂਹੇ ਜ਼ਮੀਨ ਤੇ ਇੱਕ ਦਾਅਵੇ ਨਾਲ ਆਖੀ ਜਾ ਸਕਦੀ ਹੈ, ਨਾ ਪਸ਼ੂ ਇਤਨੇ ਦੁਖੀ ਨੇ, न वनस्पति ही जितना मनुख दुखी है। वनस्पति नु पानी मिल जाता है, पशु पक्षियों नु मिलता है, क्या मनुख नु नहीं मिलता? मिलता है। शरीरक लोड़ां दी पूर्ति पशु पक्षियों की आती है, वनस्पति की भी आती है और मनुखां की भी आती है। बल्कि साहब तो इत्थे तक कहिंदे ने सब किस बहुतो बहुत उपाया। रहन नु जितनी धरती चाहिए प्रभु ने कई गुणा ज्यादा बनाई है। हजारा मील तक जगह खाली पई है कैनेडा दे, आस्ट्रेलिया दे कोई रहिंदा ही नहीं। दो दो हजार मील तक कोई कस्बा ही नहीं, कोई शहर ही नहीं। रहन नु जितनी जमीन चाहिए बहुत ज्यादा है, ते पीण नु जितना पानी चाहिए जीवां नु बहुत ज्यादा है, बहुत ज्यादा है। खाण नु जितनी खुराक चाहिए जीवां नालों बहुत ज्यादा है। गुरबाणी ये कहती है जीव बाद दे आंदा है, भोजन पहले आंदा है, उदा रिजक पहले आंदा है। पहले देते रिजक संभाहा, पाछे देते जंत उपाहा। जीव बाद दे आंदा है, उसका रिजक पहले है। इस वास्ते साहब कहते हैं कम से कम रिजक की चिंता ते ना कर, ये ना कर। ना कर चिंत चिंता है करते। ईरानी सूफी संत शेख सादी साहब तो कहने गमे रोजी मफुर, और कोई गम कर लें तो कर ले, ऐ गम ना करें रिजक दा। गमे रोजी मफुर, मजन औरा के दफ्तर रा के पेशे अस्त फल ए जद, कल को नद पस्ताने मादर रा। बच्चे का जन्म बाद दे चाहे मां दे अस्थणा दे दुध पहले है, रिजक पहले है, जन्म बाद दे जीव बाद दे। शिक्षा जी कहने इतों क्यों नहीं तू प्रेरणा लेंदा? रिजक पहले है, जीव बाद दे। पेशे अस्त फल ए जद, कल कुनद पस्ताने मादर रा। दुध ते पहले है, बच्चे का जन्म बाद दे चाहे। जगत दे जीव बाद दे चाहते ने रिजक पहले। तो मैं करा शरीरक लोड़ा की पूर्ति ते प्रकृति कर देंदी है, पर मनुख सिर्फ शरीर नहीं मन है, कि तन दे नाल नाल मन है। तन दियां लोड़ा की पूर्ति हो जाती है, मन की ख्वाहिशा की पूर्ति नहीं आती, नहीं आती। तो मनुख मानसिक तल ते दुखी है, दुखी है। और ये दुख मनुख दा पशु पक्षियों नालों वधे होया है, बनस्पति नालों वधे होया है, क्योंकि ज्यादा जाग गया है। ते हुण मैं अर्ज करा जो एक संत है, अभ्यासी है, बैरागी है, धार्मिक है, वो आम बंदियां नालों ज्यादा पीड़ा दे चो लंघदा है। पीड़ा का जिक्र गुरु तेग बहादुर साहब ने किया, बाबे फरीद ने किया, क्योंकि ज्यादा जाग गए ने। जिहड़ा जितना ज्यादा सुचेत होवेगा उतना ही बेचैन दुखी व्याकुल होवेगा। पत्थर व्याकुल नहीं आते अचेत है, बनस्पति परेशान नहीं आती अचेत है। कोई चिंता गम फिक्र व्याकुलता बिरहे की पीड़ा पशु पक्षियों च नहीं ने, अचेत ने, थोड़े जागे मनुख ज्यादा जागे। मनुखां दे तों भी जागृति की अपनी अपनी मिकदार है। मनुखां च कोई 8वीं सदी जागे, कोई 10वीं सदी, कोई 11-12। ते चिंतक ऐसा कहिंदे ने जो दार्शनिक ने, फिलोसफर ने, साइंटिस्ट ने, बड़े वड्डे वड्डे कलाकार ने, बौद्धिक तल ते जीण वाले ने, वो भी 14वीं सदी तो ज्यादा जागे हुए नहीं ने। बाकी भाग सुता हुआ है, पर जो 14वीं सदी जागे है बाकी नाली ज्यादा दुखी है। मानसिक तल है जितना जागदा है उतनी अंदर एक पीड़ा पैदा होती है। जितना ज्यादा जो जागदा है उतना संसार ए जगत खिलौना प्रतीत होता है। ये भी मैं अर्ज कर दिया, जैसे गालिब कहिंदा है बाजीचा है इतफाल है दुनिया मेरे आगे, होता है शब रोज तमाशा मेरे आगे। ये सारा जगत बच्चियां का खेल है, कुछ भी नहीं, कुछ भी नहीं है। मनुख जिन्हां जिन्हां चीजा लई रोंदा है तड़पदा है, गालिब कहिंदा बच्चियां का खेल है, कुछ भी नहीं, कुछ भी नहीं। सियाणा बंदा है, मैं फिर अर्थ करा, जितना सियाणा होवेगा उतना ही दुखी होवेगा। बेचैन व्याकुलता दुख सियाणप की पहचान है। पत्थर नहीं दुखी होंगे, पत्थर नहीं व्याकुल होंगे, पत्थर नहीं बेचैन होंगे, क्योंकि सुता हुआ है, बिल्कुल सुता हुआ है। ये व्याकुलता बेचैनी एक सौगात की तरफ परमात्मा वालों मिली है, ताकि मनुख इस जीवन से संतुष्ट ना हो जाए। पत्थर से संतुष्ट है, ठीक है, पत्थर ठीक है। दरअसल क्योंकि सोच शक्ति आरंभ नहीं हुई तो दुख सुख तो न्यारा है। जो दुख महसूस करने लग पे है, सुख महसूस करने लग पे हो, तो सुचेत हो गया है, थोड़ा जागया है। तो हुण मैं अर्ज करा, जितना जागया है उतना पवित्र है, बाकी भाग अपवित्र है। जितना जागया है उतना खालिस है, बाकी खालिस नहीं है, खालसा नहीं है। अचेत मैला है, सुचेत ही पावन है, पवित्र है। तो धन गुरु गोविंद सिंह जी महाराज कहते ने, तू अपने आप नु जगा, ताकि पूरा जाग जाए। जिमें परमात्मा जागे हुए तो तू जागे हो, जागे हुए का ही जागे नाल संबंध जुड़ता है, सुते हुए का जागे नाल नहीं। तो महाराज फिर किवें जगाइए, अपने नु किवें जगाइए? तो धन गुरु गोबिंद सिंह जी महाराज कहते, जागत जोत जपे निसभासद, एक बिना मन एक नान। वो जो जागदी जोत है, उदे नाम का जप कर। उदे नाम का जड़ा जप है उसनु सुनाने वास्ते नहीं, वाहेगुरु वाहेगुरु का जप वाहेगुरु नु सुनाने वास्ते नहीं, अपने आप नु जगाने वास्ते, इते जगाने वास्ते। जितने जागदे जावांगे उतना पता चलता जाएगा। आपकी गैथली अर्ज करा, हर बंदे की जानकारी उतनी समझ लो जितना जागया है। जितना सुचेत होंदा जाएगा पवित्र होंदा जाएगा, जितना अचेत होंदा जाएगा अपवित्र। पशु पक्षी गंदगी भी खा लेंदे ने, बिष्टा भी खा लेंदे अचेत, लेकिन मनुख नहीं खाएगा, क्योंकि सुचेत भुखा तो मर जाएगा, लेकिन इस तरह नहीं करेगा, सुचेत है। पशु खा लेंगे क्योंकि अचेत है। जी पशु शरीरक तल पर गंदगी भी खा लेंगे, मानसिक तल से जिहड़ा मनुख अचेत है, तो मन मैल है उसका, अचेत है जितना, यकीन जानो फिर उसकी हालत की होगी, किस तरह जीवेगा? भगत कबीर ने गल खोली है, अचेत कठोर होवेगा, पत्थर कठोर है, सुचेत कोमल होवेगा। इस वास्ते अचेत नु संग दिल कहने ने, संग पत्थर होंदा है, संग दिल पत्थर जैसा दिल। अचेत संग दिल होवेगा, कोई कठोर मनुख दिसे तुहानू ते बचन उसदे कठोर होवन, बोलना कठोर होवे, हाथ नाल भी सट मारदा होवे, बोल के भी सट मारदा होवे, कठोर है, पत्थर है, अचेत है। जितना अचेत है उतना ही मैल है। सुचेत है वो हर एक दे अवगणा ते पड़दे पाएगा, क्योंकि उसनु दिस पैंदा है। अवगुण मनुख की कमजोरी है, गुण प्रभु की दया है, उदी रहमत है, उदी बख्शिश है। पर अचेत निंदक होवेगा, इतनी मैं अर्ज करा। सुचेत सही बोलेगा, अचेत व्यर्थ बोलेगा, ਹਰ ਜਸ ਸੁਣੇ ਨਾ ਹਰ ਗੁਣ ਗਾਵੇ, ਬਹੁਤਨੇ ਹੀ ਅਸਮਾਨ ਗਿਰਾਵੇ। ਮੂਰਖ ਦੇ ਅਚੇਤ ਦੇ ਤਿੰਨ ਲੱਛਣ ਦੱਸੇ ਨੇ, ਵਿਅਰਥ ਆਸ਼ਾ, ਵਿਅਰਥ ਕਰਮ ਤੇ ਵਿਅਰਥ ਗਿਆਨ। ਅਚੇਤ ਮਨੁੱਖ ਦੇ ਲੱਛਣ, ਵਿਅਰਥ ਕਰਮ, ਉਹ ਕੁਛ ਕਰਦਾ ਰਹੇਗਾ ਜੋ ਵਿਅਰਥ ਹੈ, ਨਾ ਖੁਦ ਲਈ ਲਾਭਕਾਰੀ ਨਾ ਦੂਜੇ ਲਈ। ਵਿਅਰਥ ਕਰਮ, ਇਹ ਵਿਅਰਥ ਕਰਮ ਸਮਾਜ ਵਿੱਚ ਵੀ ਚੱਲ ਸਕਦੇ ਨੇ, ਵਿਅਰਥ ਕਰਮ ਧਰਮ ਵਿੱਚ ਵੀ ਚੱਲ ਸਕਦੇ, ਔਰ ਧਰਮ ਵਿੱਚ ਇਸ ਤਰ੍ਹਾਂ ਦੇ ਵਿਅਰਥ ਕਰਮ ਬਹੁਤ ਚੱਲਦੇ ਨੇ, ਬਹੁਤ ਚੱਲਦੇ ਨੇ। ਵਿਅਰਥ ਕਰਮ ਮੂਰਖ ਦੇ ਲੱਛਣ ਨੇ, ਅਚੇਤ ਦੇ ਲੱਛਣ ਨੇ। ਵਿਅਰਥ ਆਸਾ ਜੋ ਕਦੀ ਪੂਰੀ ਨਹੀਂ ਹੋ ਸਕਦੀ, ਪਰ ਅੰਦਰ ਚਲਾਈ ਜਾਂਦਾ, ਚਲਾਈ ਜਾਂਦਾ। ਮੇਰੇ ਮਿੱਤਰੀ ਨੇ ਐਤਕੀ ਕਿ ਆਏ ਹੋਏ ਨੇ, 5-7 ਸਾਲ ਪਹਿਲੇ ਮੈਨੂੰ ਉਹਨਾਂ ਨੇ ਕਿਹਾ, ਗਿਆਨੀ ਜੀ ਮੇਰੀ ਅੱਖਾਂ 'ਚ ਐਸੀ ਤਾਕਤ ਆ ਜਾਏ, ਉਹ ਜਿਹੜਾ ਬੰਦਾ ਮੇਰੇ ਨਾਲ ਲੜਿਆ ਨਾ ਤੇ ਉਹਨੂੰ ਮੈਂ ਵੇਖਾਂ ਤੇ ਭਸਮ ਹੋ ਜਾਏ। ਮੈਂ ਕਿਹਾ ਵਿਅਰਥ ਆਸਾ ਹੈ, ਇਹ ਆਸਾ ਨਹੀਂ ਪੂਰੀ ਹੋਵੇਗੀ, ਇਹ ਕੱਢ ਦੇ। ਇਹ ਮੈਂ ਇੱਕ ਨਿੱਕਾ ਜਿਹਾ ਉਦਾਹਰਣ ਦੇਣਾ, ਇਹ ਕਈਆਂ ਦੀ ਇੱਛਾ ਹੋਵੇਗੀ। ਹਿਟਲਰ ਤੇ ਅੰਦਰੋਂ ਸੋਚਦਾ ਸੀ ਸਾਰਾ ਇੰਗਲੈਂਡ ਭਸਮ ਹੋ ਜਾਏ, ਸਾਰਾ ਰਸ਼ੀਆ ਭਸਮ ਹੋ ਜਾਏ, ਸਭ ਨੂੰ ਮੈਂ ਭਸਮ ਕਰਦੇ ਹਾਂ, ਖਾਕ ਕਰਦੇ ਹਾਂ, ਰਾਖ ਕਰਦੇ ਹਾਂ। ਕੋਈ ਇੱਛਾ ਕਰਦਾ ਤੇ ਕੋਈ ਇੱਛਾ ਦੀ ਪੂਰਤੀ ਵਾਸਤੇ ਯਤਨ ਕਰਦਾ, ਮੈਂ ਰਾਖ ਕਰਦੇ ਹਾਂ, ਅਗਲੇ ਨੂੰ ਖਾਕ ਕਰਦੇ ਹਾਂ, ਮਿਟਾਦੇ ਹਾਂ। ਵਿਅਰਥ ਇੱਛਾ, ਵਿਅਰਥ ਖਾਹਿਸ਼, ਵਿਅਰਥ ਕਰਮ ਤੇ ਵਿਅਰਥ ਗਿਆਨ। ਵਿਅਰਥ ਗਿਆਨ ਕਿਹੜਾ? ਜਿਸ ਨੂੰ ਅਮਲ ਵਿੱਚ ਨਹੀਂ ਲਿਆਉਣਾ ਤੇ ਇਕੱਠਾ ਕਰੀ ਜਾਣਾ, ਇਕੱਠਾ ਕਰੀ ਜਾਣਾ ਸਿਰ ਦਾ ਬੋਝ। ਸ਼ੇਖ ਸਾਦੀ ਸਾਹਿਬ ਨੇ ਇਸ ਨੂੰ ਇਸ ਢੰਗ ਨਾਲ ਤਸ਼ਬੀਹ ਦਿੱਤੀ ਹੈ, ਦੁਸਦੇ ਮੁਹਾਫਿਜ਼ ਬਦਬਹੀ ਖਾਕ ਸ਼ੈਤਾਨ ਨਾਜ਼ਮ ਮੇ ਸ਼ਬਦ। ਉਹ ਕਹਿੰਦਾ 10-15 ਖਚਰਾਂ ਦੇ ਉੱਤੇ ਕੁਰਾਨ ਸ਼ਰੀਫ ਲੱਦ ਕੇ ਇੱਕ ਮਸੀਦ ਤੋਂ ਦੂਸਰੀ ਮਸੀਦ ਦੇ ਪਹੁੰਚਾ ਦੇਈਏ ਕਿ ਕਿਆ ਇਹ ਖੱਚਰ ਮੌਲਵੀ ਫਾਜ਼ਲ ਹੋ ਗਈ, ਆਲਮ ਫਾਜ਼ਲ ਬਣ ਗਈ, ਫਕੀਰ ਸਾਈਂ ਬਣ ਗਈ, ਪੀਰ ਸਾਈਂ ਬਣ ਗਈ, ਕੁਰਾਨ ਲੱਦ ਕੇ ਲੈ ਗਏ ਇੱਕ ਮਸਜਿਦ ਤੋਂ ਦੂਜੀ ਮਸਜਿਦ ਤੱਕ। ਪੁਰਾਣੇ ਜ਼ਮਾਨੇ 'ਚ ਬਾਰ ਬਰਦਾਰੀ ਦਾ ਕੰਮ ਇਹਨਾਂ ਤੋਂ ਹੁੰਦਾ ਸੀ, ਅਤੇ ਜੇ ਪਿੱਠ ਦੇ ਉੱਤੇ ਕੁਰਾਨ ਸ਼ਰੀਫ ਲੱਦ ਕੇ ਇੱਕ ਮਸਜਿਦ ਤੋਂ ਦੂਸਰੀ ਮਸਜਿਦ ਵਿੱਚ ਖੱਚਰ ਪਹੁੰਚਾ ਦੇਵੇ ਤਾਂ ਕੋਈ ਪੀਰ ਸਾਈਂ ਨਹੀਂ ਬਣ ਜਾਂਦੀ, ਉਹ ਆਲਮ ਫਾਜ਼ਲ ਨਹੀਂ ਬਣ ਜਾਂਦੀ, ਉਹ ਕੋਈ ਮੌਲਵੀ ਫਾਜ਼ਲ ਨਹੀਂ ਬਣ ਜਾਂਦੀ। ਅਤੇ ਜੇ ਗੀਤਾ ਦੀ 100 ਪੋਥੀਆਂ ਲੱਦ ਲਵੇ ਇਹ ਖੱਚਰ, ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਪਹੁੰਚਾ ਦੇਵੇ ਤਾਂ ਭਗਤ ਜੀ ਬਣ ਜਾਏਗੇ। ਅਤੇ ਸੁੰਦਰ ਗੁਟਕੇ, ਸੁਖਮਨੀ ਸਾਹਿਬ ਦੇ ਗੁਟਕੇ, ਜਪਜੀ ਸਾਹਿਬ ਦੇ ਗੁਟਕੇ 100-50 ਲੱਦ ਕੇ ਕਿਸੇ ਖੱਚਰ 'ਤੇ ਚਲੋ, ਇੱਕ ਗੁਰਦੁਆਰੇ ਤੋਂ ਦੂਜੇ ਗੁਰਦੁਆਰੇ ਪਹੁੰਚਾ ਦਈਏ ਅਤੇ ਖੱਚਰ ਬ੍ਰਹਮ ਗਿਆਨੀ ਹੋ ਗਏ, ਅਤੇ ਕੋਈ ਬ੍ਰਹਮ ਗਿਆਨੀ ਹੋ ਗਏ। ਪਿੱਠ ਦੇ ਉੱਤੇ ਗੁਰਬਾਣੀ ਲੱਦੀ ਹੋਈ ਹੋਵੇ ਤਾਂ ਬ੍ਰਹਮ ਗਿਆਨੀ ਨਹੀਂ, ਅਤੇ ਦਿਮਾਗ ਦੇ ਉੱਤੇ ਜੇ ਲੱਦੀ ਹੋਈ ਤਾਂ ਕਾਹਦਾ ਬ੍ਰਹਮ ਗਿਆਨੀ, ਐਵੇਂ ਬੋਝ ਲੱਦੇ। ਇੱਕ ਭਾਰ ਹੈ, ਖੱਚਰ ਨੇ ਸਿਰ 'ਤੇ ਚੁੱਕਿਆ, ਕੋਈ ਦਿਮਾਗ 'ਤੇ ਚੁੱਕੀ ਫਿਰਦਾ। ਬੜੀ ਬਾਣੀ ਯਾਦ ਹੈ, ਪੂਰੀ ਗੀਤਾ ਯਾਦ ਹੈ, ਪੂਰੀ ਕੁਰਾਨ ਹਿਫਜ਼ ਹੈ, ਸਾਰੀ ਸੁਖਮਨੀ ਸਾਹਿਬ ਯਾਦ ਹੈ, ਸਾਰਾ ਜਾਪ ਸਾਹਿਬ ਯਾਦ ਹੈ, ਅਮਲ ਵਿੱਚ ਨਹੀਂ ਹੈ। ਵਿਅਰਥ ਆਸਾ, ਵਿਅਰਥ ਗਿਆਨ, ਵਿਅਰਥ ਕਰਮ ਅਚੇਤ ਮਨੁੱਖ ਦੇ ਲੱਛਣ ਨੇ। ਅਚੇਤ ਮੇਲਾ ਆਉਂਦਾ, ਸੁਚੇਤ ਪਾਵਨ ਆਉਂਦਾ। ਅਚੇਤ ਮਨੁੱਖ ਦੀ ਇੱਕ ਰੂਪੇ ਰੇਖਾ ਜੋ ਭਗਤ ਕਬੀਰ ਨੇ ਚਿਤਰੀਏ, ਹਰ ਜਸ ਸੁਣੇ ਨਾ ਹਰ ਗੁਣ ਗਾਵੇ, ਬਾਤਨ ਹੀ ਅਸਮਾਨ ਗਿਰਾਵੇ, ਐਸੇ ਲੋਗਨ ਸਿਉਂ ਕਿਆ ਕਹੀਏ, ਜੋ ਪ੍ਰਭ ਕੀਏ ਭਗਤ ਤੇ ਬਾਹਰ ਤਿੰਨ ਤੇ ਸਦਾ ਡਰਾਨੇ ਰਹੀਏ। ਸ਼ੇਖ ਸਾਦੀ ਕਹਿੰਦੇ ਨੇ, ਹੇ ਅੱਲਾ, ਇੱਕ ਤੇ ਮੈਂ ਤੈਥੋਂ ਡਰਦਾ, ਦੂਜਾ ਮੈਂ ਉਹਨਾਂ ਤੋਂ ਡਰਦਾ ਜਿਹੜੇ ਤੈਥੋਂ ਨਹੀਂ ਡਰਦੇ। ਪਤਾ ਨਹੀਂ ਕੀ ਕਰਦੇ ਹਨ, ਪਤਾ ਨਹੀਂ ਕੀ ਕਰਦੇ। ਕਿਉਂਕਿ ਜਿਸ ਨੂੰ ਈਸ਼ਵਰ ਦਾ ਭੈ ਨਹੀਂ ਉਸਦਾ ਹਿਰਦਾ ਪਵਿੱਤਰ ਨਹੀਂ ਹੋ ਸਕਦਾ। ਕਾਨੂੰਨ ਦੇ ਭੈ ਨਾਲ ਹਿਰਦਾ ਪਵਿੱਤਰ ਨਹੀਂ ਆਉਂਦਾ। ਤੇ ਜਿੱਥੇ ਜਿੱਥੇ ਬੰਦੇ ਨੂੰ ਪਤਾ ਚੱਲ ਜਾਏ ਹੁਣ ਕਾਨੂੰਨ ਦੀ ਨਿਗਾਹਾਂ ਮੇਰੇ ਤੇ ਨਹੀਂ ਨੇ, ਅਨਰਥ ਕਰਦਾ। ਈਸ਼ਵਰ ਦਾ ਭੈ ਹੀ ਨਿਰਮਲ ਕਰ ਸਕਦਾ, ਕਾਨੂੰਨ ਦਾ ਭੈ ਨਿਰਮਲ ਨਹੀਂ ਕਰਦਾ। ਸਾਰੀ ਦੁਨੀਆਂ 'ਚ ਕਾਨੂੰਨ ਮੌਜੂਦ ਹੈ, ਪੁਲਿਸ ਮੌਜੂਦ ਹੈ, ਜੇਲਾਂ ਮੌਜੂਦ ਨੇ ਔਰ ਸਜ਼ਾਵਾਂ ਮੌਜੂਦ ਨੇ। ਸਾਰੀ ਦੁਨੀਆਂ 'ਚ ਚੋਰੀ ਮੌਜੂਦ ਹੈ, ਯਾਰੀ ਮੌਜੂਦ। ਪਿਛਲੇ ਸਾਲ ਦੇ ਇੱਕ ਬੀਬੀ ਕਹਿਣ ਲੱਗੀ, ਗਿਆਨੀ ਜੀ ਮੈਂ ਉੱਪਰ ਲੰਗਰ ਛਕਣ ਵਾਸਤੇ ਗਈ ਹਾਂ, ਪੌੜੀਆਂ 'ਚ ਮੇਰੀ ਜੰਜੀਰੀ ਕਿਸੇ ਨੇ ਖਿੱਚ ਲਈ। ਹੁਣ ਇੱਥੇ ਸਤਸੰਗ ਦੇ 'ਚ ਵੀ ਇਸ ਤਰ੍ਹਾਂ ਹੋ ਜਾਂਦਾ। ਕਾਨੂੰਨ ਦਾ ਭੈ ਹਰ ਥਾਂ 'ਤੇ ਨਹੀਂ ਹੈ, ਸਮਾਜ ਦਾ ਭੈ ਵੀ ਹਰ ਜਗ੍ਹਾ 'ਤੇ ਨਹੀਂ ਹੈ। ਈਸ਼ਵਰ 'ਤੇ ਵਿਆਪਕ ਹੈ, ਇੱਕ ਈਸ਼ਵਰ ਹੀ ਹੈ ਜੋ ਹਰ ਜਗ੍ਹਾ ਦੇਖਦਾ, ਕਾਨੂੰਨ ਹਰ ਜਗ੍ਹਾ ਨਹੀਂ ਦੇਖਦਾ। ਸਮਾਜ ਵੀ ਹਰ ਜਗ੍ਹਾ ਨਹੀਂ ਦੇਖਦਾ, ਇਹ ਵੀ ਮੈਂ ਅਰਜ਼ ਕਰਦੇ ਹਾਂ। ਹਰ ਜਗ੍ਹਾ ਸਮਾਜ ਕਿੱਥੇ ਹੋਵੇਗਾ ਅਤੇ ਹਰ ਜਗ੍ਹਾ ਕਾਨੂੰਨ ਕਿੱਥੇ ਹੋਵੇਗਾ? ਪਰ ਹਰ ਜਗ੍ਹਾ ਪ੍ਰਭੂ ਹੈ। ਪਰਮਾਤਮਾ ਦਾ ਭੈ ਹੀ ਨਿਰਮਲ ਕਰ ਸਕਦਾ, ਕਾਨੂੰਨ ਨਿਰਮਲ ਨਹੀਂ ਕਰ ਸਕਦਾ। ਸਾਰੀ ਦੁਨੀਆਂ 'ਚ ਕਾਨੂੰਨ ਮੌਜੂਦ ਹੈ, ਸਾਰੀ ਦੁਨੀਆਂ 'ਚ ਕਤਲ ਵੀ ਮੌਜੂਦ ਹੈ, ਚੋਰੀ ਵੀ ਮੌਜੂਦ ਹੈ, ਯਾਰੀ ਵੀ ਮੌਜੂਦ ਹੈ, ਇੱਜ਼ਤ ਵੀ ਖਤਰੇ 'ਚ, ਜਾਨ ਵੀ ਖਤਰੇ 'ਚ, ਮਾਲ ਵੀ ਖਤਰੇ 'ਚ, ਸਭ ਜਗ੍ਹਾ। ਈਸ਼ਵਰ ਦਾ ਭੈ ਹੀ ਹਿਰਦੇ ਨੂੰ ਨਿਰਮਲ ਕਰਦਾ ਹੈ, ਕਿਉਂਕਿ ਉਹ ਵਿਆਪਕ ਹੈ। ਕਾਨੂੰਨ ਵਿਆਪਕ ਨਹੀਂ ਹੈ, ਕਿਸੇ ਥਾਂ ਦੇਖਦਾ, ਕਿਸੇ ਥਾਂ ਨਹੀਂ ਦੇਖਦਾ। ਇਹ ਵੀ ਮੈਂ ਅਰਜ਼ ਕਰਦੇ ਹਾਂ ਕਿ ਕਈ ਦਫ਼ਾ ਕਾਨੂੰਨ ਦੇ ਮੁਹਾਫਿਜ਼ ਹੀ ਕਾਨੂੰਨ ਨੂੰ ਤੋੜ ਦੇਣਾ, ਇਹ ਵੀ ਅਰਜ਼ ਕਰਦੇ ਹਾਂ। ਜਿਨ੍ਹਾਂ ਦਾ ਕੰਮ ਹੁੰਦਾ ਹੈ ਰਖਵਾਲੀ ਕਰਨਾ, ਉਸੇ ਦਾ ਹੀ ਜ਼ਿਕਰ ਗੁਰੂ ਨਾਨਕ ਨੇ ਕੀਤਾ, ਉਲਟੀ ਵਾੜ ਖੇਤ ਕੋ ਖਾਈ, ਵਾੜ ਤੇ ਸੀ ਖੇਤ ਦੀ ਰਖਵਾਲੀ ਵਾਸਤੇ ਤੇ ਵਾੜ ਹੀ ਖੇਤ ਖਾਣ ਲੱਗ ਪਏ। ਅਕਸਰ ਐਸਾ ਹੁੰਦਾ। ਖੈਰ ਮੁਕਤਸਰ ਮੈਂ ਅਰਜ਼ ਕਰਾਂ, ਐਸੇ ਲੋਗਨ ਸਿਉਂ ਕਿਆ ਕਹੀਏ, ਜੋ ਪ੍ਰਭ ਕੀਏ ਭਗਤ ਤੇ ਬਾਹਜ, ਤਿੰਨ ਤੇ ਸਦਾ ਡਰਾਨੇ ਰਹੀਏ, ਬੈਠਤ ਉਠਤ ਕੁਟਲਤਾ ਚਾਲੇ, ਆਪ ਗਏ ਔਰ ਅਨਹੋਂ ਗਾਲੇ, ਉੱਠਦਿਆਂ ਬੈਠਦਿਆਂ ਹਰ ਵਕਤ ਕੁਟਲਤਾ, ਹਰ ਵਕਤ ਮਾੜੀ ਸੋਚਣੀ, ਹਰ ਵਕਤ ਪੈੜੀ ਚਾਲ। ਔਰ ਇੱਕ ਨੁਕਤਾ ਹੋਰ ਬਿਆਨ ਕੀਤਾ, ਬੜਾ ਕੀਮਤੀ ਕਬੀਰ ਨੇ, ਆਪ ਨਾ ਦੇ ਚੁਰੂ ਭਰ ਪਾਣੀ, ਤਹਿ ਨਿੰਦੇ ਜੈ ਗੰਗਾ ਆਨੇ। ਭਾਗੀਰਥ ਦੀ ਨਿੰਦਾ ਕਰਦੇ ਜਿਸ ਨੇ ਗੰਗਾ ਲਿਆਂਦੀ ਸੀ, ਆਪ ਚੁੱਲੂ ਭਰ ਪਾਣੀ ਵੀ ਦੇਣ ਨੂੰ ਤਿਆਰ ਨੇ, ਪਰ ਭਾਗੀਰਥ ਦੀ ਨਿੰਦਾ ਕਰਦੇ, ਉਸ ਭਗਤ ਦੀ ਨਿੰਦਾ ਕਰਦੇ। ਆਪ ਨਾ ਦੇ ਚੁਰੂ ਭਰ ਪਾਣੀ, ਤੈ ਨਿੰਦੇ ਜੈ ਗੰਗਾ ਆਨੀ, ਅਵਰਨ ਹਸਤ ਆਪ ਹੈ ਕਾਣੇ, ਤਿਨਕੋ ਦੇਖ ਕਬੀਰ ਲਜਾਣੇ। ਮਨੁੱਖ ਹੋ ਕੇ ਤੇ ਇਤਨਾ ਅਚੇਤ, ਪਸ਼ੂ ਦੀ ਤਰ੍ਹਾਂ ਪੱਥਰ ਅਚੇਤ ਜ਼ਰੂਰ ਹੈ ਪਰ ਬੇਖਬਰ ਹੈ, ਬਿਲਕੁਲ ਬਿਲਕੁਲ ਬੇਖਬਰ। ਇਸ ਵਾਸਤੇ ਪੱਥਰ ਨੂੰ ਸੰਗਿਆ ਇਸ ਢੰਗ ਦੀ ਵੀ ਦਿੱਤੀ ਗਈ ਹੈ ਸੰਤ ਦੀ। ਸੰਤ ਕੈਸਾ ਹੁੰਦਾ ਹੈ? ਦੁੱਖ ਸੁੱਖ ਤੋਂ ਨਿਆਰਾ। ਸੰਤ ਕੈਸਾ ਹੁੰਦਾ ਹੈ? ਉਸ ਕੋਲ ਪੁੱਛੋ ਕੁਛ ਪਰਮਾਤਮਾ ਬਾਰੇ, ਤਾਂ ਹੁਣ ਮੈਂ ਅਰਜ਼ ਕਰਾਂ, ਉਹ ਕੁਛ ਵੀ ਦੱਸਣ ਯੋਗਾ ਨਹੀਂ ਆਉਂਦਾ। ਇਸ ਸੰਬੰਧ ਵਿੱਚ ਮੈਂ ਉਸਤਾਦ ਜੋਤ ਦਾ ਇੱਕ ਬੋਲ ਤੁਹਾਡੇ ਸਾਹਮਣੇ ਰੱਖਾਂ। ਸ਼ਾਇਰ ਲੋਕ ਸਾਰੇ ਬੈਠੇ ਨੇ। ਕਿਸੇ ਪੁੱਛੇ ਪਤਾ ਜਾਏ ਮੰਜ਼ਿਲ, ਕਿਸੇ ਪਤਾ ਪੁੱਛੇ ਜਾਏ ਮੰਜ਼ਿਲ, ਜਿਸ ਕੋ ਖਬਰ ਥੀ ਤੇਰੀ ਵੋ ਬੇਖਬਰ ਮਿਲਾ। ਜਿਹਨੂੰ ਕੁਛ ਤੇਰਾ ਪਤਾ ਸੀ, ਉਹ ਤੇਰਾ ਪਤਾ ਦੱਸਣ ਜੋਗਾ ਹੀ ਨਹੀਂ। ਕਿਸੇ ਪੁੱਛੇ ਪਤਾ ਜਾਏ ਮੰਜ਼ਿਲ, ਜਿਸ ਕੋ ਖਬਰ ਥੀ ਤੇਰੀ ਵੋ ਬੇਖਬਰ ਮਿਲਾ। ਜਿਹਨੇ ਕੁਛ ਉਸਨੂੰ ਜਾਣਿਆ, ਉਹ ਤੇ ਕੁਛ ਕਹਿਣ ਜੋਗਾ ਹੀ ਨਾ ਰਿਹਾ। ਉਹ ਤੇ ਕਹਿੰਦੇ ਆ, ਕੋਹ ਕਬੀਰ ਗੂੰਗੇ ਗੁਰ ਖਾਇਆ, ਪੁੱਛੇ ਤੋ ਕਿਆ ਕਹੀਏ, ਪਰ ਕੋਈ ਜ਼ਮੀਨ ਆਸਮਾਨ ਦੇ ਕਲਾਬੇ ਮਿਲਾਂਦਾ। ਤਾਂ ਹੁਣ ਮੈਂ ਅਰਜ਼ ਕਰਾਂ, ਜਿਤਨਾ ਅਚੇਤ ਹੈ ਉਤਨਾ ਕਠੋਰ ਹੈ, ਜਿਤਨਾ ਅਚੇਤ ਹੈ ਉਤਨਾ ਅਪਵਿੱਤਰ ਹੈ, ਜਿਤਨਾ ਅਚੇਤ ਹੈ ਉਤਨਾ ਝੂਠਾ ਹੈ, ਜਿਤਨਾ ਅਚੇਤ ਹੈ ਉਤਨਾ ਨਿੰਦਕ ਹੈ। ਹਰ ਵਕਤ ਕਠੋਰਤਾ, ਹਰ ਵਕਤ ਨਿੰਦਾ, ਹਰ ਵਕਤ ਚੁਗਲੀ, ਹਰ ਵਕਤ ਚੋਰੀ, ਹਰ ਵਕਤ ਝੂਠ, ਇਹ ਅਚੇਤ ਮਨੁੱਖ ਦੀ ਪਹਿਚਾਣ ਹੈ। ਜਿੱਥੇ ਪਸ਼ੂ ਗੰਦਗੀ ਖਾ ਲੈਂਦੇ ਨੇ, ਇਸਦਾ ਮਨ ਸਾਰਾ ਦਿਨ ਗੰਦਗੀ ਖਾਂਦਾ ਹੈ। ਗੰਦੇ ਵਿਚਾਰ, ਗੰਦੀ ਸੋਚਣੀ, ਗੰਦਾ ਚਿੰਤਨ। ਪਸ਼ੂ ਤਨ ਦੇ ਤਲ ਤੇ ਪਸ਼ੂ ਹੈ, ਮਨੁੱਖ ਤਨ ਦੇ ਤਲ ਤੇ ਠੀਕ ਹੋ ਗਿਆ, ਮਨ ਦੇ ਤਲ ਤੇ ਪਸ਼ੂ ਹੈ। ਕਰਤੂਤ ਪਸ਼ੂ ਕੇ ਮਾਨਸ ਚ। ਤਨ ਤੇ ਇਸਨੇ ਹੁਣ ਬਥੇਰਾ ਸਾਫ਼ ਸੁਥਰਾ ਕਰ ਲਿਆ, ਕੱਪੜੇ ਵੀ ਸਾਫ਼, ਮੂੰਹ ਮੱਥਾ ਵੀ ਸਾਫ਼, ਚਿਕਣਾ ਚੁਪਣਾ। ਲੇਕਿਨ ਮਨ ਮੈਲੇ ਸਭ ਕਿਸ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਏ। ਤੇ ਗਜ਼ਬ ਦੀ ਗੱਲ, ਜੇ ਮਨ ਦੀ ਮੈਲ ਚੰਗੀ ਲੱਗਦੀ ਹੈ ਤੇ ਗੰਦਗੀ ਸੂਰ ਨੂੰ ਚੰਗੀ ਲੱਗਦੀ ਹੈ। ਕਊਆ ਕਹਾਂ ਕਪੂਰ ਚਰਾਏ, ਕੋਈ ਕਪੂਰ ਕੌਏ ਦੇ ਮੂੰਹ ਵਿੱਚ ਥੋੜੀ ਹੋਵੇਗਾ ਗੰਦਗੀ ਹੋਵੇਗੀ, ਫਿੱਲ ਦੇ ਮੂੰਹ ਵਿੱਚ ਗੰਦਗੀ ਹੋਵੇਗੀ। ਮਨ ਦੇ ਵਿੱਚ ਹਰ ਵਕਤ ਗੰਦੇ ਵਿਚਾਰ, ਗੰਦੀ ਸੋਚਣੀ, ਗੰਦਾ ਚਿੰਤਨ, ਤੇ ਮਨ ਤੇ ਪਸ਼ੂ ਹੈ, ਅਚੇਤ ਹੈ। ਇਹ ਕਿਸ ਤਰ੍ਹਾਂ ਸੁਚੇਤ ਹੋਵੇ, ਸੁੱਤੇ ਨੂੰ ਕਿਸ ਤਰ੍ਹਾਂ ਜਗਾਉਂਦੇ ਹਾਂ? ਆਵਾਜ਼ ਨਾਲ। ਜਿਤਨੇ ਅਸੀਂ ਜਾਗੇ ਹੋਇਆ, ਬਸ ਇੱਥੋਂ ਹੀ ਯਾਤਰਾ ਸ਼ੁਰੂ ਹੋਵੇਗੀ। ਪਰਮਾਤਮਾ ਦੀ ਯਾਤਰਾ ਕਿੱਥੋਂ ਸ਼ੁਰੂ ਹੋਵੇਗੀ? ਜਿੱਥੇ ਅਸੀਂ ਖੜੇ ਹਾਂ। ਹਰ ਬੰਦਾ ਅਲੱਗ ਅਲੱਗ ਥਾਂ ਤੇ ਖੜਾ ਹੈ, ਇਤਨੀ ਮੈਂ ਅਰਜ਼ ਕਰਦੇ ਹਾਂ। ਆਪ ਇਤਨੇ ਸਾਰੇ ਬੈਠੇ ਹੋ, ਮੰਨਿਆ ਹੀ ਨਹੀਂ ਜਾ ਸਕਦਾ ਕਿ ਸਾਰੇ ਇੱਕੋ ਜਗ੍ਹਾ ਖੜੇ ਹੋਣਗੇ। ਕੋਈ ਬਹੁਤ ਅੱਗੇ ਹੋਵੇਗਾ, ਕੋਈ ਬਹੁਤ ਅੱਗੇ ਹੋਵੇਗਾ, ਕੋਈ ਪਛੜਿਆ ਹੋਵੇਗਾ, ਕੋਈ ਬਹੁਤ ਪਛੜਿਆ ਹੋਵੇਗਾ, ਇੱਕ ਜਗ੍ਹਾ ਨਹੀਂ ਹੋਵੇਗਾ। ਇਸ ਵਾਸਤੇ ਸਤਸੰਗ ਨੂੰ ਇੱਕ ਵਿਦਿਆਲਾ ਕਹਿੰਦੇ ਨੇ, ਸਕੂਲ ਕਹਿੰਦੇ ਨੇ। ਤੇ ਸਕੂਲ ਵਿੱਚ ਪਹਿਲੀ ਕਲਾਸ ਵੀ ਹੈ, ਦੂਜੀ ਵੀ ਹੈ, ਤੀਜੀ ਵੀ ਹੈ, ਚੌਥੀ ਵੀ ਹੈ, ਪੰਜਵੀਂ ਵੀ ਹੈ। ਕਈ ਦਫ਼ਾ ਕਈ ਸੱਜਣ ਮਿਲਦੇ ਨੇ, ਕਹਿੰਦੇ ਗਿਆਨੀ ਜੀ ਇੱਕ ਸ਼ਬਦ ਕੁਛ ਕਹਿੰਦਾ, ਦੂਜਾ ਸ਼ਬਦ ਕੁਛ ਕਹਿੰਦਾ, ਤੀਜਾ ਕੁਛ ਕਹਿੰਦਾ। ਤਾਂ ਮੈਂ ਕਈ ਤਰ੍ਹਾਂ ਹੀ ਆਉਂਦਾ, ਪਹਿਲੀ ਕਲਾਸ 'ਚ ਕੋਈ ਹੋਰ ਪੜ੍ਹਾਇਆ ਜਾ ਰਿਹਾ, ਦੂਜੀ 'ਚ ਹੋਰ ਪੜ੍ਹਾਇਆ ਜਾ ਰਿਹਾ, ਤੀਜੀ 'ਚ ਹੋਰ ਪੜ੍ਹਾਇਆ, ਅਤੇ ਕਲਾਸ ਇੱਥੇ ਵੀ ਜੈਸੇ ਜੈਸੇ ਸੁਰਤ ਅੱਗੇ ਵੱਧਦੀ ਹੈ, ਤਾਂ ਫਿਰ ਹੋਰ ਕੁਛ ਅਨੁਭਵ ਜਾਗਦੇ ਨੇ, ਉਸ ਤਰ੍ਹਾਂ ਦੀਆਂ ਗੱਲਾਂ ਚੱਲਦੀਆਂ। ਸੁੱਤੇ ਹੋਏ ਨੂੰ ਜਗਾਉਣ ਦਾ ਤਰੀਕਾ ਇੱਕੋ ਹੀ ਹੈ, ਆਵਾਜ਼। ਆਵਾਜ਼ ਤੋਂ ਕਿਹੜੀ ਆਵਾਜ਼? ਮੈਂ ਫਿਰ ਅਰਜ਼ ਕਰਾਂ, ਪਸ਼ੂਆਂ ਕੋਲ ਆਵਾਜ਼ ਹੈ, ਅਲਫਾਜ਼ ਨਹੀਂ। ਬਨਸਪਤੀ ਕੋਲ ਆਵਾਜ਼ ਵੀ ਕੋਈ ਨਹੀਂ, ਆਵਾਜ਼ ਨਹੀਂ। ਇਸ ਵਾਸਤੇ ਬਨਸਪਤੀ ਕਿਸੇ ਨਾਲ ਵੀ ਸੰਬੰਧ ਜੋੜਨ ਵਿੱਚ ਅਸਮਰਥ ਹੈ। ਸੰਬੰਧ ਜੁੜਦੇ ਨੇ ਬੋਲ ਕੇ, ਬਹੁਤ ਕੀਮਤੀ ਬੋਲ। ਤਾਂ ਮਰਦੇ ਸੁਖਨ ਨਾ ਗੁਫਤਾ ਬਾਸ਼ਦ, ਐਬੋ ਹੁਨਰ ਨੇ ਹੁਫਤਾ ਬਾਸ਼ਦ। ਮਨੁੱਖ ਦੀ ਬਹੁਤੀ ਅਹਿਮੀਅਤ, ਖਾਸੀਅਤ ਜਾਂ ਉਸਦਾ ਘਿਨਾਉਣਾ ਅਰੂਪ ਬੋਲ ਚਾਲ ਤੋਂ ਹੀ ਪ੍ਰਗਟ ਹੁੰਦਾ। ਤਾਂ ਮਰਦੇ ਸੁਖਨ ਨਾ ਗੁਫਤਾ ਬਾਸ਼ਦ, ਐਬੋ ਹੁਨਰ ਨੇ ਹੁਫਤਾ ਬਾਸ਼ਦ। ਕਹਿੰਦੇ ਨੇ ਮਨੁੱਖ ਦੇ ਹੱਥ ਇਤਨੇ ਗੰਦੇ ਨਹੀਂ, ਪੈਰ ਇਤਨੇ ਗੰਦੇ ਨਹੀਂ, ਬੋਲ ਜਿਤਨੇ ਗੰਦੇ ਨੇ। ਹੈਰਾਨ ਹੋਣਾ, ਗਾਲ ਚਾਰ ਕੱਢਣਗੇ, ਗੱਲ ਇੱਕ ਕਰਨਗੇ, ਬੋਲ ਇਤਨੇ ਗੰਦੇ। ਬਹੁਤ ਸਾਰੇ ਮਨੁੱਖ ਹੱਥ ਤੇ ਸਾਫ ਨੇ, ਪੈਰ ਤੇ ਠੀਕ ਨੇ, ਬੋਲ ਗੰਦੇ। ਤਾਂ ਮਰਦੇ ਸੁਖਨ ਨਾ ਗੁਫਤਾ ਬਾਸ਼ਦ, ਐਬੋ ਹੁਨਰ ਨੇ ਹੁਫਤਾ ਬਾਸ਼ਦ। 90% ਮਨੁੱਖ ਬਾਹਰ ਪ੍ਰਗਟ ਹੁੰਦਾ ਆਪਣੇ ਬੋਲਾਂ ਚੋਂ। ਬੋਲਾਂ ਵਿੱਚ ਨਿੰਦਾ ਹੈ, ਬੋਲਾਂ ਵਿੱਚ ਕਠੋਰਤਾ ਹੈ, ਬੋਲਾਂ ਵਿੱਚ ਝੂਠ ਹੈ, ਬੋਲਾਂ ਵਿੱਚ ਗਾਲਾਂ ਨੇ। ਇਸ ਤੋਂ ਪਤਾ ਚੱਲਦਾ ਮਨੁੱਖ ਕੀ ਹੈ, ਇਹ ਮਨੁੱਖ ਕੀ ਹੈ। ਹਮੋ ਮਰਦ ਬਾਸ਼ਦ ਸ਼ਬਦ ਸੁਖਨਵਰ, ਨਸ਼ਿਕਵੇਂ ਦਿਗਰ ਦਰ ਦਹਾਨੇ ਦਿਗਰ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਐ ਔਰੰਗਜ਼ੇਬ, ਮਰਦ ਤੇ ਉਹੀ ਹੈ ਕੌਣ ਜਿਸਦੇ ਬੋਲਣ ਦੀ ਸੁਖਨ ਹੋਵੇ, ਬੋਲਣਾ ਠੀਕ ਹੋਵੇ। ਔਰੰਗਜ਼ੇਬ ਦਾ ਬੋਲਣਾ ਬੜਾ ਕਠੋਰ ਸੀ, ਕਠੋਰ ਸੀ, ਸਖ਼ਤ ਬੋਲਦਾ ਸੀ, ਉਹਦੇ ਬੋਲਾਂ ਵਿੱਚ ਬੜੀ ਸਖ਼ਤੀ ਸੀ। ਕਠੋਰ ਬੋਲਣਾ ਇੰਜ ਹੈ ਜਿਵੇਂ ਹਿਰਦਾ ਅਜੇ ਪੱਥਰ ਹੈ,
ਤੇ ਪੱਥਰ ਤੇ ਕਠੋਰ ਹੈ।
ਇਹ ਹਿਰਦਾ ਅਜੇ ਪੱਥਰ ਹੈ, ਇਹ ਮਨੁੱਖ ਦੀ ਸ਼ਕਲ ਹੈ, ਪਰ ਅਜੇ ਪੱਥਰ ਦਾ ਸੁਭਾਅ ਇਸ ਦੇ ਕੋਲ ਬਹੁਤ ਜ਼ਿਆਦਾ ਹੈ, ਤੋ ਪ੍ਰਗਟ ਤੇ ਬੋਲਾਂ ਤੋਂ ਹੀ ਹੋਵੇਗਾ। ਤਾਂ ਮਰਦੇ ਸੁਖਨ ਨਾ ਗੁਫਤਾ ਬਾਸ਼ਦ ਐਬੋ ਹੁਨਰ ਨੇ ਹੁਫਤਾ ਬਾਸ਼ਦ। ਇਹਨਾਂ ਬੋਲਾਂ ਨੂੰ ਬਦਲਣਾ ਹੈ। ਗੁਰੂ ਨੇ ਇੱਕ ਬੋਲ ਦਿੱਤਾ ਹੈ ਜਿਹਨੂੰ ਗੁਰਮੰਤਰ ਕਹਿ ਦਿੰਦੇ ਨੇ। ਗੁਰੂ ਕਹਿੰਦੇ ਲੰਬੇ ਚੌੜੇ ਗਿਆਨ ਨੂੰ ਛੱਡ, ਕਿਉਂਕਿ ਇਤਨਾ ਗਿਆਨ ਤੇਰੀ ਪਕੜ ਦੀ ਚਾਹਵੇ, ਇਤਨਾ ਤੂੰ ਜਾਗਿਆ ਹੋਇਆ ਨਹੀਂ ਹੈ। ਇਹ ਵੀ ਮੈਂ ਅਰਜ਼ ਕਰਦੇ ਹਾਂ, ਗਿਆਨ ਦੇ ਮਡਾਰ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਪਰ ਇਤਨਾ ਗਿਆਨ ਮਨੁੱਖ ਕੋਲ ਨਹੀਂ ਹੈ, ਲੇਕਿਨ ਇਤਨੇ ਗਿਆਨ ਦੀ ਪਾਤਰਤਾ ਮਨੁੱਖ ਰੱਖਦਾ ਹੈ। ਇਹ ਵੀ ਮੈਂ ਅਰਜ਼ ਕਰਦੇ ਹਾਂ, ਕਿਉਂਕਿ ਇਹ ਜਾਗੇ ਹੋਇਆਂ ਦੇ ਬੋਲ ਨੇ। ਕੱਲ ਜਾਗੇ ਨਾਮਾ ਜੈ ਦੇਵ, ਸਤਿਗੁਰਾਂ ਦੀ ਬਾਣੀ ਕਹਿੰਦੀ ਹੈ ਨਾਮ ਦੇਵ ਜਾਗੇ ਹੋਏ ਨੇ, ਕਬੀਰ ਜਾਗੇ ਆਇਆ, ਤ੍ਰਿਲੋਚਨ ਜਾਗੇ ਹੋਏ ਨੇ, ਜਗਤ ਸੁੱਤਾ ਹੋਇਆ, ਸੰਸਾਰ ਸੁੱਤਾ ਹੋਇਆ। ਸੁੱਤੇ ਤੋਂ ਮੁਰਾਦ ਅਚੇਤ, ਸੁੱਤਾ ਹੋਣਾ ਇਸ ਤਰ੍ਹਾਂ ਜਿਵੇਂ ਪੱਥਰ ਅਚੇਤ। ਇੱਕ ਦਫ਼ਾ ਮੈਂ ਫਿਰ ਦੁਹਰਾਵਾਂ, ਜਿਤਨਾ ਅਚੇਤ ਮਨੁੱਖ ਹੋਵੇਗਾ ਕਠੋਰ ਹੋਵੇਗਾ, ਜਿਤਨਾ ਅਚੇਤ ਹੋਵੇਗਾ ਸ਼ੂਮ ਹੋਵੇਗਾ, ਜਿਤਨਾ ਅਚੇਤ ਹੋਵੇਗਾ ਦੂਜੇ ਦਾ ਬੁਰਾ ਹੀ ਮੰਗੇਗਾ, ਜਿਤਨਾ ਅਚੇਤ ਹੋਵੇਗਾ ਉਹਦੇ ਬੋਲਾਂ ਚ ਵੀ ਗੰਦਗੀ ਹੋਵੇਗੀ। ਇਹ ਅਚੇਤ ਮਨੁੱਖ ਦੀ ਪਹਿਚਾਣ ਹੈ, ਇਹ ਅਚੇਤ ਮਨੁੱਖ ਦੇ ਲੱਛਣ ਨੇ। ਸੁਚੇਤ ਕਿਵੇਂ ਹੋਈ ਹੈ? ਕਹਿੰਦੇ ਨੇ ਸਰੀਰਕ ਤਲ ਤੇ ਕੋਈ ਸੁੱਤਾ ਹੋਏ ਤੇ ਦੂਜਾ ਵੀ ਜਗਾ ਸਕਦਾ ਹੈ, ਪਰ ਮਾਨਸਿਕ ਤਲ ਤੇ ਕੋਈ ਸੁੱਤਾ ਹੋਏ ਤੇ ਦੂਜਾ ਨਹੀਂ ਜਗਾ ਸਕਦਾ, ਸੀ ਆਪ ਹੀ ਜਗਾਣਾ। ਆਪ ਕਥੇ ਆਪ ਸੁਣਨੇ ਯਾਰ, ਇਹ ਵਾਹਿਗੁਰੂ ਵਾਹਿਗੁਰੂ ਦਾ ਜਪ ਵਾਹਿਗੁਰੂ ਨੂੰ ਸੁਣਾਉਣ ਵਾਸਤੇ ਨਹੀਂ, ਆਪਣੇ ਆਪ ਨੂੰ ਜਗਾਉਣ ਵਾਸਤੇ। ਜਾਗਾਂਗੇ ਕਿਤਨੇ? ਚਲੋ 10% ਮਨ ਜਾਗੇ ਹੋਇਆ ਤੇ ਇਤਨਾ ਹੀ ਸੁਣੇ, ਜ਼ਬਾਨ ਜਦ ਬੋਲੇ ਵਾਹਿਗੁਰੂ ਤੇ 10% ਮਨ ਜਾਗੇ ਹੋਏ ਸੁਣੇ। ਗੁਰਬਾਣੀ ਤੇ ਇੰਜ ਕਹਿੰਦੀ, ਇੱਕ ਦਫ਼ਾ ਸੁਣਦਿਆਂ ਵੀ ਪੂਰਾ ਜਾਗ ਜਾਏਗਾ, ਪੂਰਾ ਸੁਚੇਤ ਹੋ ਜਾਏਗਾ। ਇੱਕ ਚਿੱਤ ਜਾਏ ਇੱਕ ਛਿਨ ਦਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਇਸ ਨੂੰ ਕਿਧਰੇ ਅਤਕਥਨੀ ਨਾ ਲੈ ਲੈਣਾ ਕਿ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਇੱਕ ਦਫ਼ਾ, ਜਿਸਨੇ ਇੱਕ ਦਫ਼ਾ ਆਖਿਆ ਵਾਹਿਗੁਰੂ ਖੇਡ ਬਣ ਗਏ। ਨਿਰਵਾਣ ਕੀਰਤਨ ਗਾਓ ਕਰਤੇ ਕਾ ਨਿਮਕ ਸਿਮਰਤ ਜਿਤ ਛੋਟ ਹੈ। ਨਿਮਕ, ਨਿਮਕ ਇੱਕ ਛਿਣ ਹੈ, ਇੱਕ ਸੈਕਿੰਡ ਹੈ। ਤੇ ਮੈਂ ਅਰਜ਼ ਕਰਾਂ, ਸਾਰੇ ਮਹਾਮੰਤਰ ਦੁਨੀਆਂ ਵਿੱਚ ਜਿਤਨੇ ਨਾ ਇੱਕ ਸੈਕਿੰਡ ਵਿੱਚ ਪੂਰੇ ਹੋ ਜਾਂਦੇ ਨੇ। ਅੱਲਾਹੂ ਇੱਕ ਸੈਕਿੰਡ ਵਿੱਚ ਪੂਰਾ ਹੋ ਗਿਆ, ਓਮ ਇੱਕ ਸੈਕਿੰਡ ਵਿੱਚ ਪੂਰਾ ਹੋ ਜਾਂਦਾ, ਰਾਮ ਇੱਕ ਸੈਕਿੰਡ ਵਿੱਚ ਪੂਰਾ ਹੋ ਜਾਂਦਾ, ਵਾਹਿਗੁਰੂ ਇੱਕ ਸੈਕਿੰਡ ਵਿੱਚ ਪੂਰਾ ਹੋ ਜਾਂਦਾ। ਇੱਕ ਸੈਕਿੰਡ ਇੱਕ ਦਮ ਹੈ, ਇੱਕ ਦਮ ਇੱਕ ਸੈਕਿੰਡ ਹੈ। ਤੇ ਪਰਮਾਤਮਾ ਮਿਲੇਗਾ ਇੱਕ ਦਮ ਦੇ ਵਿੱਚ। ਖੁਲਾਸਾ ਮੈਂ ਬਾਅਦ ਵਿੱਚ ਤੁਹਾਡੇ ਸਾਹਮਣੇ ਕਰਾਂਗਾ ਦੂਸਰੀ ਹਾਜ਼ਰੀ ਚ। ਇੱਕ ਦਮ ਦੇ ਵਿੱਚ ਖੇਡ ਬਣ ਸਕਦੀ ਹੈ। ਫਿਰ ਤੁਸੀਂ ਆਖੋਗੇ ਫਿਰ ਕਰੋੜ ਦਫ਼ਾ ਵਾਹਿਗੁਰੂ ਵਾਹਿਗੁਰੂ ਆਖਣ ਦੀ ਕੀ ਲੋੜ ਹੈ? ਇੱਕ ਦਫ਼ਾ ਠੀਕ, ਜ਼ਬਾਨ ਵਾਹਿਗੁਰੂ ਆਖੇ ਕਿ ਮਨ ਸੁਣੇ, ਜਿਤਨਾ ਜਾਗਿਆ ਹੋਇਆ ਮਨ ਹੈ ਇਹ ਸੁਣੇ। ਕਰੋੜ ਦਫ਼ਾ ਵਾਹਿਗੁਰੂ ਵਾਹਿਗੁਰੂ ਇਸ ਵਾਸਤੇ ਆਖਣਾ ਹੈ ਕਿ ਇੱਕ ਦਫ਼ਾ ਵਾਹਿਗੁਰੂ ਕਹਿਣ ਦੀ ਜਾਚ ਆ ਜਾਏ, ਜਾਚ ਆ ਜਾਏ। ਉਹ ਇੱਕ ਦਫ਼ਾ ਹੀ ਕਾਫੀ ਹੈ, ਉਹ ਕਰੋੜ ਦਫ਼ਾ ਆਖਣ ਦੀ ਲੋੜ ਨਹੀਂ। ਤੇ ਕਰੋੜ ਦਫ਼ਾ ਦੇ ਵਾਹਿਗੁਰੂ ਵਾਹਿਗੁਰੂ ਆਖਦਿਆਂ ਗੱਲ ਬਣੇਗੀ ਵੀ ਕੁਛ ਨਹੀਂ, ਬਣੇਗੀ ਜਦ ਵੀ ਉਹ ਇੱਕ ਦਫ਼ਾ ਦੇ। ਇੱਕ ਚਿੱਤ ਜੈ ਇੱਕ ਛਿਨ ਦਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਇਸ ਨੂੰ ਬਾਰੀਕੀਆਂ ਦੇ ਨਾਲ ਗੁਰਬਾਣੀ ਨੇ, ਭਾਈ ਗੁਰਦਾਸ ਨੇ, ਭਾਈ ਨੰਦ ਲਾਲ ਨੇ ਜਿਵੇਂ ਬਿਆਨ ਕੀਤਾ, ਮੈਂ ਰਾਤ ਦੀ ਹਾਜ਼ਰੀ ਤੁਹਾਡੇ ਸਾਹਮਣੇ ਰੱਖਾਂਗਾ। ਮਨੁੱਖ ਜਿਤਨਾ ਅਚੇਤ ਹੈ ਇਸ ਤੋਂ ਜ਼ਿਆਦਾ ਵੀ ਅਚੇਤ ਹੋ ਸਕਦਾ ਅਗਰ ਕੁਸੰਗਤ ਹੋ ਜਾਏ। ਮਨੁੱਖ ਜਿਤਨਾ ਸੁਚੇਤ ਹੈ ਇਸ ਤੋਂ ਜ਼ਿਆਦਾ ਵੀ ਸੁਚੇਤ ਹੋ ਸਕਦਾ, ਪੂਰਨ ਸੁਚੇਤ ਹੋ ਸਕਦਾ ਅਗਰ ਸਤਸੰਗ ਹੋ ਜਾਏ। ਤੋ ਇਹ ਸਤਸੰਗ ਸਿਰਫ ਸੁਚੇਤ ਕਰਨ ਵਾਸਤੇ ਹੈ, ਜਗਾਉਣ ਵਾਸਤੇ ਹੈ। ਇੱਥੋਂ ਇਹ ਪ੍ਰੇਰਣਾ ਲੈਣੀ ਹੈ ਕਿ ਵਾਹਿਗੁਰੂ ਮੰਤਰ ਦੇ ਜਪ ਨਾਲ ਆਪਣੇ ਆਪ ਨੂੰ ਜਗਾਈਏ। ਗੁਰਬਾਣੀ ਇਹੀ ਕਹਿੰਦੀ ਏ, ਸਿਮਰ ਸਿਮਰ ਗੁਰ ਸਤਿਗੁਰ ਆਪਣਾ, ਸੋਇਆ ਮਨ ਜਾਗਾ।